ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਕੈਨੇਡਾ ਦੀਆਂ ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਟੋਰਾਂਟੋ ਤੋਂ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਦੋ ਹਜ਼ਾਰ 26 ਵਿੱਚ ਨਵੇਂ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਸਥਿਰਤਾ ਲਿਆਵੇਗਾ ਕੈਨੇਡਾ। ਕੈਨੇਡਾ ਤੇ ਭਾਰਤ ਤਣਾਅ ਦੌਰਾਨ ਸਰੀ ਵਿੱਚ ਖਾਲਿਸਤਾਨ ਰਾਇਸ਼ੁਮਾਰੀ ਆਯੋਜਿਤ ਪ੍ਰਬੰਧਕਾਂ ਅਨੁਸਾਰ ਹਜ਼ਾਰਾਂ ਲੋਕਾਂ ਨੇ ਪਾਈਆਂ ਵੋਟਾਂ। ਇਸਲਾਮੋਫੋਬੀਆ ਤੇ ਸੈਨੇਟ ਦੀ ਨਵੀਂ ਰਿਪੋਰਟ। ਨਫ਼ਰਤ ਦੀ ਵੱਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਜ਼ਰੂਰਤ। ਕੈਨੇਡੀਅਨਜ਼ ਵੀ ਆਉਂਦੇ ਦਿਨਾਂ ਵਿੱਚ ਗਾਜ਼ਾ ਚੋਂ ਨਿਕਲ ਸਕਣਗੇ। ਵਿਦੇਸ਼ ਮੰਤਰੀ ਦਾ ਬਿਆਨ। ਇਮੀਗ੍ਰੇਸ਼ਨ ਦੀ ਖ਼ਬਰ ਤੋਂ ਸ਼ੁਰੂਆਤ ਕਰਾਂਗੇ। ਹਾਲ ਹੀ ਦੇ ਸਾਲਾਂ ਵਿੱਚ ਆਪਣੇ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਈ ਵਾਧੇ ਕਰਨ ਤੋਂ ਬਾਅਦ ਹੁਣ ਫੈਡਰਲ ਸਰਕਾਰ ਨੇ ਰੀਸੈਂਟਲੀ ਐਲਾਨ ਕੀਤਾ ਹੈ ਕਿ ਉਹ ਸਾਲ 2026 ਵਿੱਚ 5 ਲੱਖ ਨਵੇਂ ਪਰਮਨੈਂਟ ਰੈਜ਼ੀਡੈਂਟਸ ਨੂੰ ਸ਼ਾਮਿਲ ਕਰਨ ਦੇ ਆਪਣੇ ਟੀਚੇ ਨੂੰ ਬਰਕਰਾਰ ਰੱਖਣਾ ਏਮ ਕਰ ਰਹੀ ਹੈ। ਯਾਨੀ ਇਸ 5 ਲੱਖ ਦੇ ਵਿੱਚ ਹੁਣ ਗਾਹਾਂ ਨੂੰ ਹੋਰ ਫਿਲਹਾਲ ਵਾਧੇ ਨਹੀਂ ਕੀਤੇ ਜਾ ਰਹੇ ਨੇ। ਹਾਲ ਹੀ ਦੇ ਸਾਲਾਂ ਵਿੱਚ ਇਮੀਗ੍ਰੇਸ਼ਨ ਦੇ ਟੀਚੇ ਲਗਾਤਾਰ ਵਧੇ ਹਨ। ਪਿਛਲੇ ਸਾਲ ਸਰਕਾਰ ਨੇ 2023 ਵਿੱਚ 4,65,000 ਲੋਕਾਂ ਨੂੰ PR ਦੇਣ ਦੀ ਯੋਜਨਾ ਜਾਰੀ ਕੀਤੀ ਸੀ ਅਤੇ ਇਹ ਅੰਕੜਾ 2025 ਤੱਕ 5 ਲੱਖ ਤੱਕ ਵਧਣਾ ਹੈ। ਦੱਸ ਦਈਏ ਕਿ 2015 ਲਈ ਜਿਹੜਾ ਇਮੀਗ੍ਰੇਸ਼ਨ ਦਾ ਟੀਚਾ ਹੈ ਉਹ 3 ਲੱਖ ਤੋਂ ਘੱਟ ਸੀ। ਕੈਨੇਡਾ ਦੀ ਆਬਾਦੀ ਵਿੱਚ 2022 ਵਿੱਚ ਰਿਕਾਰਡ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ ਅਤੇ ਦੇਸ਼ ਨੇ ਇਸ ਸਾਲ ਦੇ ਸ਼ੁਰੂ ਵਿੱਚ 40 ਮਿਲੀਅਨ ਲੋਕਾਂ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ। ਸੋ ਬੇਸਿਕਲੀ ਜਿਹੜਾ ਇਹ ਨਵੇਂ ਇਮੀਗ੍ਰੇਸ਼ਨ ਟਾਰਗੇਟਸ ਐਲਾਨੇ ਨੇ ਉਹਦੇ ਵਿੱਚ ਨਵਾਂ ਇਹ ਹੈ ਕਿ ਵੀ ਜਿਹੜੇ 2026 ਦੇ ਵਿੱਚ 5 ਲੱਖ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਿਹੜਾ ਟਾਰਗੇਟ ਸੀਗਾ ਕੈਨੇਡਾ ਵਿੱਚ ਵੈਲਕਮ ਕਰਨ ਦਾ, ਉਹਨੂੰ ਮੇਨਟੇਨ ਰੱਖਿਆ ਗਿਆ ਕਿ ਵੀ ਉਹ ਅੱਗੇ ਨਾ ਉਹ ਘਟਾਇਆ ਗਿਆ ਅਤੇ ਨਾ ਅੱਗੇ ਨੂੰ ਉਹ ਵਧਾਇਆ ਗਿਆ। ਗੌਰਤਲਬ ਹੈ ਕਿ ਜਿਹੜੀ ਇਹ ਆਬਾਦੀ ਦਾ ਵਾਧਾ ਹੋਇਆ ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਜਦੋਂ ਮੁਲਕ ਦੇ ਵਿੱਚ ਹਾਊਸਿੰਗ ਸ਼ੋਰਟੇਜ ਬਹੁਤ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਹਾਊਸਿੰਗ ਸਪਲਾਈ ਨੂੰ ਫਿਕਸ ਕਰਨ ਲਈ ਇਸ ਦਹਾਕੇ ਦੇ ਐਂਡ ਤੱਕ 5.8 ਮਿਲੀਅਨ ਨਵੇਂ ਯੂਨਿਟ ਬਣਾਉਣ ਦੀ ਲੋੜ ਹੈ। ਇਹ ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਜਿਹੜੀ ਸਤੰਬਰ ਦੇ ਵਿੱਚ ਇੱਕ ਰਿਪੋਰਟ ਆਈ ਸੀ ਉਹਦੇ ਵਿੱਚ ਇਹ ਅੰਕੜਾ ਦੱਸਿਆ ਗਿਆ ਸੀ। ਵੈਸੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਹ ਸਵੀਕਾਰ ਕੀਤਾ ਕਿ ਜਿਹੜੀ ਹਾਊਸਿੰਗ ਦੀ ਘਾਟ ਹੈ, ਹਾਊਸਿੰਗ ਸ਼ੋਰਟੇਜ ਹੈ, ਇਹ ਵੀ ਇਮੀਗ੍ਰੇਸ਼ਨ ਦੀ ਜਿਹੜਾ ਇਹ ਲੈਵਲ ਹੈ ਇਹਨੂੰ ਸਟੇਬਲਾਈਜ਼ ਕਰਨ ਦਾ ਜਿਹੜਾ ਇਹ ਫੈਸਲਾ ਲਿਆ ਹੈ ਕਿ ਵੀ 5 ਲੱਖ ਤੇ ਮੇਨਟੇਨ ਰੱਖਿਆ ਜਾਊਗਾ। ਹਾਊਸਿੰਗ ਸ਼ੋਰਟੇਜ ਵਾਜ ਵਨ ਆਫ ਦਾ ਫੈਕਟਰ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਮੇਨ ਫੈਕਟਰ ਨਹੀਂ ਸੀ। ਵੈਸੇ ਬਹੁਤ ਸਾਰੇ ਮਾਹਰ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਨੇ ਕਿ ਹਾਊਸਿੰਗ ਸ਼ੋਰਟੇਜ ਜਿਹੜੀ ਹੈ ਇਹ ਇਕੱਲੀ ਇਮੀਗ੍ਰੇਸ਼ਨ ਕਰਕੇ ਨਹੀਂ ਹੈ, ਸਗੋਂ ਜਿਹੜੀਆਂ ਹੋਰ ਕਈ ਕਿਸਮ ਦੀਆਂ ਜਿਹੜੀਆਂ ਮਿਊਨਿਸਪਲ ਪੱਧਰ 'ਤੇ ਅਤੇ ਰੈੱਡ ਟੇਪਿਜ਼ਮ ਹੈ ਜਾਂ ਐਂਟੀ ਡਿਵੈਲਪਮੈਂਟ ਸੈਂਟੀਮੈਂਟ ਹੈ ਅਤੇ ਇਹਦੇ ਕਰਕੇ ਵੀ ਹਾਊਸਿੰਗ ਪ੍ਰੋਜੈਕਟਾਂ ਦੇ ਵਿੱਚ ਬੜੀ ਦੇਰੀ ਹੁੰਦੀ ਹੈ। ਮਿਨਿਸਟਰ ਮਿਲਰ ਨੇ ਇਹ ਕਿਹਾ ਕਿ ਕੈਨੇਡਾ ਨੂੰ ਹੋਰ ਘਰ ਬਣਾਉਣ ਦੇ ਲਈ ਜਿਹੜੇ ਕਾਮਿਆਂ ਦੀ ਜ਼ਰੂਰਤ ਹੈਗੀ ਹੈ ਉਹਨਾਂ ਲਈ ਵੀ ਇਮੀਗ੍ਰੇਸ਼ਨ ਪੱਧਰ ਨੂੰ ਬਰਕਰਾਰ ਰੱਖਣ ਦੀ ਸਖ਼ਤ ਜ਼ਰੂਰਤ ਹੈ। ਯਾਨੀ ਜੇ ਇਮੀਗ੍ਰੇਸ਼ਨ ਹੋਊਗੀ ਤਾਂ ਹੀ ਹੋਰ ਲੋਕ ਆਉਣਗੇ ਇੱਥੇ ਕੰਮ ਕਰਨਗੇ ਅਤੇ ਘਰਾਂ ਦੀ ਉਸਾਰੀ ਹੋਵੇਗੀ। ਬੀਤੇ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ ਖਾਲਿਸਤਾਨ ਰਾਇਸ਼ੁਮਾਰੀ ਦੇ ਦੂਸਰੇ ਪੜਾਅ ਦੀ ਵੋਟਿੰਗ ਹੋਈ ਅਤੇ ਪ੍ਰਬੰਧਕਾਂ ਦੇ ਅਨੁਸਾਰ ਇਹਦੇ ਵਿੱਚ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਅਤੇ ਉਹਨਾਂ ਨੇ ਵੋਟਾਂ ਪਾਈਆਂ। ਇਸ ਖਾਲਿਸਤਾਨ ਰਾਇਸ਼ੁਮਾਰੀ ਦਾ ਇਹ ਜਿਹੜੀ ਦੂਸਰਾ ਗੇੜ ਸੀਗਾ ਇਹ ਸਰੀ ਦੇ ਉਸੇ ਗੁਰੂ ਨਾਨਕ ਸਿੱਖ ਗੁਰਦੁਆਰੇ 'ਚ ਔਰਗਨਾਈਜ਼ ਕੀਤਾ ਗਿਆ ਸੀ ਜਿੱਥੇ 18 ਜੂਨ ਨੂੰ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਸੀ ਅਤੇ ਪ੍ਰਬੰਧਕਾਂ ਦੇ ਅਨੁਸਾਰ ਇਸ ਰਾਇਸ਼ੁਮਾਰੀ ਦੇ ਵਿੱਚ 65,000 ਤੋਂ ਵੱਧ ਲੋਕਾਂ ਨੇ ਵੋਟ ਪਾਈ ਹੈ। ਹਾਲਾਂਕਿ CBC ਨੂੰ ਇਹਨਾਂ ਇਸ ਅੰਕੜੇ ਦੀ ਇਸ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ, ਕਨਫਰਮ ਨਹੀਂ ਹੋਇਆ, ਪਰ ਔਰਗਨਾਈਜ਼ਰਸ ਦਾ ਕਹਿਣਾ ਹੈ ਕਿ 65,000 ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ ਹੈ। ਪ੍ਰਬੰਧਕਾਂ ਨੇ ਕਿਹਾ ਸੀ ਕਿ ਸਪਟੈਂਬਰ ਦੇ ਵਿੱਚ ਜਿਹੜਾ ਇਹ ਸਿੱਖ ਰੈਫਰੈਂਡਮ ਸੀਗਾ, ਖਾਲਿਸਤਾਨ ਰੈਫਰੈਂਡਮ ਸੀ, ਇਹਦਾ ਪਹਿਲੇ ਪੜਾਅ ਦੀ ਵੋਟਿੰਗ ਹੋਈ ਸੀ ਅਤੇ ਉਹਦੇ ਵਿੱਚ ਇੰਨੇ ਲੋਕ ਸਨ ਕਿ ਵੀ ਵੋਟਿੰਗ ਦਾ ਇੱਕ ਹੋਰ ਦਿਨ ਨਿਰਧਾਰਿਤ ਕਰਨਾ ਜ਼ਰੂਰੀ ਹੋ ਗਿਆ ਸੀਗਾ ਕਿਉਂਕਿ ਉਹ ਵੋਟਿੰਗ ਇੱਕ ਦਿਨ 'ਚ ਮੁਕੰਮਲ ਨਹੀਂ ਸੀ ਹੋ ਸਕਦੀ। ਰਾਇਸ਼ੁਮਾਰੀ ਦੇ ਜਿਹੜੇ ਕੋ ਔਰਗਨਾਈਜ਼ਰ ਨੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਨੇ ਐਤਵਾਰ ਸ਼ਾਮੀ ਇੱਕ ਬਿਆਨ 'ਚ ਕਿਹਾ ਸੀ ਕਿ ਆਯੋਜਕ 2024 ਵਿੱਚ ਐਬਟਸਫੋਰਡ, ਐਡਮਿੰਟਨ, ਕੈਲਗਰੀ ਅਤੇ ਮੌਂਟਰੀਅਲ ਵਿੱਚ ਵੀ ਖਾਲਿਸਤਾਨ ਰਾਇਸ਼ੁਮਾਰੀ ਦੀਆਂ ਯੋਜਨਾਵਾਂ ਬਣਾ ਰਹੇ ਨੇ। ਪੰਨੂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਅਤੇ ਖਾਲਿਸਤਾਨੀ ਲਹਿਰ ਬਾਰੇ ਖੁੱਲ੍ਹੀ ਗੱਲਬਾਤ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਖਾਲਿਸਤਾਨ ਸਮਰਥਕਾਂ ਨੂੰ ਬਿਨਾਂ ਡਰੋਂ ਬੋਲਣ ਦੀ ਵੀ ਇਜਾਜ਼ਤ ਦਿੱਤੀ ਹੈ। ਗੌਰਤਲਬ ਹੈ ਕਿ ਟਰੂਡੋ ਨੇ 18 ਸਤੰਬਰ ਨੂੰ ਹਾਊਸ ਆਫ ਕਾਮਨਜ਼ ਵਿੱਚ ਕਿਹਾ ਸੀ ਕਿ ਕੈਨੇਡਾ ਦੇ ਜਿਹੜਾ ਰਾਸ਼ਟਰੀ ਸੁਰੱਖਿਆ ਤੰਤਰ ਹੈ ਉਹਦੇ ਕੋਲ ਇਹ ਮੰਨਣ ਦੇ ਭਰੋਸੇਯੋਗ ਕਾਰਨ ਮੌਜੂਦ ਨੇ ਕਿ ਨਿੱਜਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਸ਼ਾਮਲ ਸੀ। ਨਿੱਜਰ ਕੈਨੇਡਾ ਵਿੱਚ ਸਿੱਖ ਰੈਫਰੈਂਡਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੀ ਤੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਦੇ ਰੈਫਰੈਂਡਮ ਹੋ ਚੁੱਕੇ ਨੇ। ਭਾਰਤ ਸਰਕਾਰ ਨਿੱਜਰ ਦੀ ਮੌਤ ਵਿੱਚ ਕਿਸੇ ਕਿਸਮ ਦੀ ਸ਼ਮੂਲੀਅਤ ਦੇ ਜਿਹੜੇ ਦਾਅਵੇ ਨੇ ਕੈਨੇਡਾ ਦੇ ਉਹਨਾਂ ਨੂੰ ਬੇਤੁਕਾ ਆਖਦੀ ਹੈ, ਉਹਨਾਂ ਤੋਂ ਇਨਕਾਰ ਕੀਤਾ ਭਾਰਤ ਨੇ। ਹਾਲਾਂਕਿ ਨਿੱਜਰ ਭਾਰਤ ਵਿੱਚ ਵਾਂਟਿਡ ਸੀ ਅਤੇ ਭਾਰਤੀ ਅਧਿਕਾਰੀਆਂ ਨੇ ਉਸ ਨੂੰ ਟੈਰਰਿਸਟ ਵੀ ਐਲਾਨਿਆ ਹੋਇਆ ਸੀ। ਦੱਸ ਦਈਏ ਕਿ ਭਾਰਤ ਸਰਕਾਰ ਲੰਬੇ ਸਮੇਂ ਤੋਂ ਕਹਿੰਦੀ ਰਹੀ ਹੈ ਕਿ ਵੱਖਵਾਦੀ ਕਾਰਕੁਨ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਨੇ, ਜਦਕਿ ਕੈਨੇਡਾ ਕਹਿੰਦਾ ਰਿਹਾ ਹੈ ਕਿ ਉਸ ਦੇ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ ਹੈ ਜੇਕਰ ਉਹ ਹਿੰਸਾ ਨੂੰ ਨਹੀਂ ਭੜਕਾਉਂਦੇ। ਫੈਡਰਲ ਸਰਕਾਰ ਨੇ ਸਿਕਿਉਰਿਟੀ ਰੀਜ਼ਨਸ ਦਾ ਹਵਾਲਾ ਦਿੰਦੇ ਹੋਏ ਸਾਰੇ ਸਰਕਾਰੀ ਮੋਬਾਈਲ ਫੋਨਾਂ ਤੋਂ ਚਾਈਨਾ ਦੀ ਜਿਹੜੀ ਸੋਸ਼ਲ ਮੀਡੀਆ ਐਪ ਹੈ ਵੀਚੈਟ ਅਤੇ ਰੂਸ ਦਾ ਜਿਹੜਾ ਐਂਟੀਵਾਇਰਸ ਸੌਫਟਵੇਅਰ ਹੈ ਕੈਸਪਰਸਕੀ, ਇਹਨਾਂ ਨੂੰ ਬੈਨ ਕਰਨ ਦਾ ਫੈਸਲਾ ਲਿਆ। ਟ੍ਰੈਜਰੀ ਬੋਰਡ ਦੀ ਪ੍ਰੈਜੀਡੈਂਟ ਅਨੀਤਾ ਆਨੰਦ ਨੇ ਇਸ ਪਾਬੰਦੀ ਦਾ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਸੰਭਾਵੀ ਖਤਰਿਆਂ ਦੀ ਨਿਯਮਿਤ ਤੌਰ ਤੇ ਨਿਗਰਾਨੀ ਕਰਦੀ ਹੈ ਅਤੇ ਰਿਸਕ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰਦੀ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੈਨੇਡਾ ਦੀ ਮੁੱਖ ਸੂਚਨਾ ਅਧਿਕਾਰੀ ਕੈਥਰੀਨ ਲੁਏਲੋ ਨੇ ਨਿਰਧਾਰਿਤ ਕੀਤਾ ਹੈ ਕਿ ਵੀਚੈਟ ਅਤੇ ਕੈਸਪਰਸਕੀ ਐਪਸ ਪ੍ਰਾਈਵੇਸੀ ਅਤੇ ਸਿਕਿਉਰਿਟੀ ਲਈ ਇੱਕ ਅਸਵੀਕਾਰਨਯੋਗ ਪੱਧਰ ਦਾ ਰਿਸਕ ਜ਼ਾਹਰ ਕਰਦੀਆਂ ਨੇ। ਬਿਆਨ ਦੇ ਅਨੁਸਾਰ ਵੀਚੈਟ ਅਤੇ ਕੈਸਪਰਸਕੀ ਐਪਸ ਦੇ ਡਾਟਾ ਇਕੱਠਾ ਕਰਨ ਦੀਆਂ ਜਿਹੜੀਆਂ ਵਿਧੀਆਂ ਨੇ ਉਹ ਮੋਬਾਈਲ ਡਿਵਾਈਸ ਦੀਆਂ ਸਮੱਗਰੀਆਂ ਤੱਕ ਕਾਫ਼ੀ ਪਹੁੰਚ ਪ੍ਰਦਾਨ ਕਰਦੀਆਂ। ਹਾਲਾਂਕਿ ਸਰਕਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਸਰਕਾਰੀ ਜਾਣਕਾਰੀ ਨਾਲ ਸਮਝੌਤਾ ਕੀਤਾ ਗਿਆ ਹੋਵੇ ਭਾਵ ਕੋਈ ਜਾਣਕਾਰੀ ਲੀਕ ਹੋਈ ਹੋਵੇ। ਤੇ ਫੈਡਰਲ ਸਰਕਾਰ ਨੇ ਇਹ ਵੀ ਕਿਹਾ ਕਿ ਆਮ ਲੋਕ ਆਪਣੇ ਮੋਬਾਈਲ ਡਿਵਾਈਸਿਸ ਤੇ ਇਹਨਾਂ ਐਪਸ ਨੂੰ ਡਾਊਨਲੋਡ ਕਰਨ ਜਾਂ ਨਹੀਂ ਕਰਨ ਇਹ ਉਹਨਾਂ ਦਾ ਆਪਣਾ ਪਰਸਨਲ ਚੋਇਸ ਹੋਵੇਗੀ, ਪਰ ਸਰਕਾਰ ਨੇ ਇਹ ਸਿਫਾਰਿਸ਼ ਕੀਤੀ ਹੈ ਕਿ ਜੋ ਵੀ ਵਿਅਕਤੀ ਇਹਨਾਂ ਐਪਲੀਕੇਸ਼ਨ ਦੀ ਵਰਤੋਂ ਕਰਦਾ ਹੈ ਉਹ ਰਿਸਕ ਦੀ ਅਸੈਸਮੈਂਟ ਕਰਨ ਲਈ ਕਮਿਊਨੀਕੇਸ਼ਨ ਸਿਕਿਉਰਿਟੀ ਅਸਟੈਬਲਿਸ਼ਮੈਂਟ CSE ਦੀ ਆਨਲਾਈਨ ਗਾਈਡੈਂਸ ਨਾਲ ਜ਼ਰੂਰ ਰਾਬਤਾ ਕਰੇ। ਵੀਚੈਟ ਇੱਕ ਪ੍ਰਸਿੱਧ ਸੋਸ਼ਲ ਮੀਡੀਆ ਪੇਮੈਂਟ ਇੰਸਟੈਂਟ ਮੈਸੇਜਿੰਗ ਅਤੇ ਨੈਟਵਰਕਿੰਗ ਐਪ ਹੈ ਜੋ ਸ਼ੈਨਜ਼ਨ ਆਧਾਰਿਤ ਟੈਕ ਕੰਪਨੀ ਟੈਂਸੈਂਟ ਦੁਆਰਾ ਵਿਕਸਿਤ ਕੀਤੀ ਗਈ ਹੈ ਤੇ ਦੁਨੀਆ ਭਰ ਵਿੱਚ ਇਸ ਦੇ 1 ਅਰਬ ਤੋਂ ਵੱਧ ਕੰਜ਼ਿਊਮਰਸ ਹਨ। ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਇਸ ਗੱਲ ਦੀ ਇੱਕ ਵਾਰੀ ਦੁਬਾਰਾ ਪੁਸ਼ਟੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡੀਅਨਸ ਅਤੇ ਉਹਨਾਂ ਦੇ ਪਰਿਵਾਰ ਗਾਜ਼ਾ ਚੋਂ ਬਾਹਰ ਨਿਕਲਣ ਦੇ ਯੋਗ ਹੋਣਗੇ। ਮੈਲੇਨੀ ਜੋਲੀ ਨੇ ਵੀਰਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਅਪਡੇਟ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਆਪਣੇ ਇਜ਼ਰਾਈਲੀ ਹਮਰੁਤਬਾ ਯਾਨੀ ਇਜ਼ਰਾਈਲ ਦੇ ਫੋਰਨ ਅਫੇਅਰਜ਼ ਮਿਨਿਸਟਰ ਐਲੀ ਕੋਹੇਨ ਨਾਲ ਵੀ ਗੱਲ ਕੀਤੀ ਹੈ ਅਤੇ ਜੋਲੀ ਨੇ ਕਿਹਾ ਕਿ ਉਹਨਾਂ ਨੂੰ ਇਜਿਪਟ ਵੱਲੋਂ ਵੀ ਕੋਆਪਰੇਸ਼ਨ ਮਿਲਣ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਬੁੱਧਵਾਰ ਤੋਂ ਰਫਾਹ ਕਰਾਸਿੰਗ ਰਾਹੀਂ ਫੋਰਨ ਨੈਸ਼ਨਲ ਵਿਦੇਸ਼ੀ ਨਾਗਰਿਕਾਂ ਦੇ ਗਾਜ਼ਾ ਚੋਂ ਨਿਕਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਪਰ ਉਹਨਾਂ ਵਿੱਚ ਕੈਨੇਡੀਅਨ ਨਾਗਰਿਕ ਸ਼ਾਮਲ ਨਹੀਂ ਹਨ। ਗਲੋਬਲ ਅਫੇਅਰਸ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜੰਗੀ ਖੇਤਰ ਤੋਂ ਕੈਨੇਡੀਅਨਜ਼ ਨੂੰ ਕੱਢਣ ਲਈ ਦਿਨੋਂ ਰਾਤ ਕੰਮ ਕਰ ਰਹੇ ਨੇ। ਵਿਭਾਗ ਨੇ ਉੱਥੇ ਮੌਜੂਦ ਕੈਨੇਡੀਅਨਜ਼ ਨੂੰ ਆਪਣੇ ਡਾਕੂਮੈਂਟਸ ਤਿਆਰ ਰੱਖਣ ਲਈ ਕਿਹਾ ਤਾਂ ਕਿ ਜਦੋਂ ਵੀ ਕੈਨੇਡਾ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿ ਲੋਕ ਕ੍ਰੋਸ ਕਰ ਸਕਦੇ ਨੇ ਤਾਂ ਲੋਕ ਰਵਾਨਾ ਹੋਣ ਲਈ ਤਿਆਰ ਬਰ ਤਿਆਰ ਹੋਣ। ਹਾਲਾਂਕਿ ਕੈਨੇਡੀਅਨ ਟਾਈਮ ਦੇ ਅਨੁਸਾਰ ਸ਼ੁੱਕਰਵਾਰ ਸਵੇਰੇ 5 ਵਜੇ ਤੱਕ ਕੈਨੇਡਾ ਨੂੰ ਰਫਾ ਕਰਾਸਿੰਗ ਰਾਹੀਂ ਯਾਤਰਾ ਕਰਨ ਵਾਲੇ ਜਿਹੜੇ ਵਿਦੇਸ਼ੀ ਪਾਸਪੋਰਟ ਹੋਲਡਰਸ ਦੇ ਦੀ ਜਿਹੜੀ ਉਹਨਾਂ ਦੀ ਅਫੀਸ਼ੀਅਲ ਸੂਚੀ ਹੈਗੀ ਕਿਹੜੇ ਕਿਹੜੇ ਦੇਸ਼ ਦੇ ਲੋਕਾਂ ਨੂੰ ਨਿਕਲਣ ਦੀ ਆਗਿਆ ਮਿਲੀ ਹੈ ਉਸ ਸੂਚੀ ਵਿੱਚ ਕੈਨੇਡਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਪਰ ਜੋਲੀ ਨੇ ਕਿਹਾ ਕਿ ਗਲੋਬਲ ਅਫੇਅਰਸ ਕੈਨੇਡਾ ਜਿਹੜੀ ਲੇਟੈਸਟ ਇਨਫੋਰਮੇਸ਼ਨ ਹੈ ਉਹ ਕੈਨੇਡੀਅਨਸ ਨਾਲ ਸਿੱਧੀ ਉਹਨਾਂ ਨੂੰ ਪ੍ਰੋਵਾਈਡ ਕਰਾਏਗਾ ਅਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਕੈਨੇਡੀਅਨਸ ਵੀ ਗਾਜ਼ਾ ਨੂੰ ਛੱਡਣ ਦੇ ਯੋਗ ਹੋਣਗੇ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।